ਸਤਿਨਾਮ ਵਾਹਿਗੁਰੂ, ਸਤਿਨਾਮ ਵਾਹਿਗੁਰੂ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟ ਕਰ ਜਾਣੈ, ਕਪਟੇ ਖਪਹਿ ਖਪਾਹੀ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ। ਅੰਦਰ ਕਪਟ ਸਭ ਕਪਟ ਕਰ ਜਾਣੈ, ਕਪਟੇ ਖਪਹਿ ਖਪਾਹੀ। ਸਤਿਗੁਰ ਕਾ ਭਾਣਾ ਚਿੱਤ ਨ ਆਵੈ, ਆਪਣੈ ਸਵਾਏ ਫਿਰਾਹੀ। ਕਿਰਪਾ ਕਰੇ ਜੇ ਆਪਣੀ, ਤਾਂ ਨਾਨਕ ਸ਼ਬਦ ਸਮਾਹੀ। ਮਹੱਲਾ ਚੌਥਾ। ਮਨਮੁਖ ਮਾਇਆ ਮੋਹਿ ਵਿਆਪੇ, ਦੂਜੈ ਪਾਏ ਮਨੁਆ ਥਿਰ ਨਾਹੇ। ਅਨ ਦਿਨ ਜਲਤ ਰਹੇ ਦਿਨ ਰਾਤੀ, ਹਉਮੈ ਖਪਹਿ ਖਪਾਹੇ। ਅੰਤਰ ਲੋਭ ਮਹਾ ਗੁਬਾਰਾ, ਤਿਨ ਕੈ ਨਿਕਟ ਨਾ ਕੋਈ ਜਾਹੇ। ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ, ਜਨਮ ਮਰਹਿ ਮਰ ਜਾਹੇ। ਨਾਨਕ ਬਖਸ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ। ਪੌੜੀ ਸੰਤ ਭਗਤ ਪਰਵਾਨ, ਜੋ ਪ੍ਰਭ ਪਾਇਆ ਸੇਈ ਵਿਚੱਖਣ ਜੰਤ, ਜਿੰਨੀ ਹਰ ਧਿਆਇਆ ਅੰਮ੍ਰਿਤ ਨਾਮ ਨਿਧਾਨ। ਭੋਜਨ ਖਾਇਆ ਸੰਤ ਜਨਾ ਕੀ ਧੂਰ, ਮਸਤਕ ਲਾਇਆ ਨਾਨਕ ਭਏ ਪੁਨੀਤ। ਹਰ ਤੀਰਥ ਨਾਇਆ ਸੰਤ ਜਨਾ ਕੀ ਧੂਰ, ਮਸਤਕ ਲਾਇਆ ਨਾਨਕ ਭਏ ਪੁਨੀਤ। ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਇੱਕ ਓੰਕਾਰ। ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ ਬੇਸ਼ੁਮਾਰ ਅਥਾ ਅਗਨਤ ਅਤੋਲੈ ਜਿਉਂ ਬੁਲਾਵੋ ਤਿਉਂ ਨਾਨਕ ਦਾਸ ਬੋਲੈ। ਗੁਰੂ ਸਵਾਰੀ ਖਾਲਸਾ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਵਡਭਾਗੇ ਹੋ, ਧੰਤਾ ਦੇ ਪਾਤਰ ਹੋ, ਜੋ ਚੌਥੇ ਪਾਤਸ਼ਾਹ ਸੋਢੀ ਸੁਲਤਾਨ ਸਤਿਗੁਰੂ ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੇ ਸਵਾਰਿਆ, ਪੂਰੀ ਹੋਈ ਕਰਾਮਾਤ ਆਪ ਸਿਰਜਣ ਹਾਰੇ ਧਾਰਿਆ। ਸਿੱਖੀ ਅਤੇ ਸੰਗਤੀ ਪਾਰ ਬ੍ਰਹਮ ਕਰ ਨਮਸਕਾਰਿਆ। ਇਹਨਾਂ ਵਡਿਆਈਆਂ ਦੇ ਮਾਲਕ ਸਤਿਗੁਰੂ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਸ੍ਰੀ ਹਰਿਮੰਦਰ ਸਾਹਿਬ ਦਰਬਾਰ ਸਾਹਿਬ ਜੀ ਦੀ ਯਾਤਰਾ ਕਰਦਿਆਂ ਇੱਥੋਂ ਦੇ ਇਸ਼ਨਾਨ ਦਰਸ਼ਨ ਦੀਦਾਰ ਕਰਦਿਆਂ ਆਪਣਾ ਜਨਮ ਸਫਲਾ ਕਰ ਰਹੇ ਹੋ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਮਹਾਰਾਜ ਜੀ ਦੇ ਹਜ਼ੂਰ ਮਨੁੱਖਾ ਜੀਵਨ ਦੀਆਂ ਘੜੀਆਂ ਸਫਲਾ ਕੀਤੀਆਂ ਹਨ, ਜਿੱਥੇ ਅੰਮ੍ਰਿਤ ਵੇਲੇ ਤੋਂ ਆਪ ਜੀ ਗੁਰਬਾਣੀ ਕੀਰਤਨ ਦੇ ਨਾਲ ਸਰਸ਼ਾਰ ਹੋ ਰਹੇ ਹੋ। ਹੁਣ ਸਮਾਂ ਹੈ ਗੁਰਦੁਆਰਾ ਦੀਵਾਨ ਅਸਥਾਨ ਮੰਜੀ ਸਾਹਿਬ ਤੋਂ, ਜੋ ਅੱਜ ਇਸ ਹਰੀ ਦੇ ਮੰਦਰ ਵਿੱਚੋਂ ਜੋ ਸਾਨੂੰ ਰੱਬੀ ਆਵਾਜ਼ਾਂ ਆਇਆ ਹੈ, ਪਾਵਨ ਸ਼੍ਰੀ ਮੁੱਖ ਵਾਕ ਜੋ ਸਤਿਗੁਰਾਂ ਨੇ ਬਖਸ਼ਿਸ਼ ਕੀਤਾ ਹੈ, ਉਸ ਦੀ ਵਿਚਾਰ ਦਾ ਇਸ ਦਾ ਮੂਲ ਪਾਠ ਆਪ ਜੀ ਨੇ ਗੁਰੂ ਕੇ ਵਜ਼ੀਰ ਪਾਸੋਂ ਸਰਵਣ ਕੀਤਾ ਹੈ। ਰਾਗ ਹੈ ਸੋਰਠ, ਬਾਣੀ ਦਾ ਸਵਰੂਪ ਹੈ ਵਾਰ, ਬਾਣੀ ਦੇ ਬਖਸ਼ਿਸ਼ ਕਰਤਾ ਹਨ ਚੌਥੇ ਪਾਤਸ਼ਾਹ ਗੁਰੂ ਰਾਮਦਾਸ ਮਹਾਰਾਜ। ਪੌੜੀ ਵੀ ਸਤਿਗੁਰਾਂ ਦੀ ਹੈ, ਦੋਵੇਂ ਸ਼ਲੋਕ ਵੀ ਸਤਿਗੁਰਾਂ ਦੇ ਹਨ। ਬਾਣੀ ਗੁਰੂ ਹੈ, ਗੁਰੂ ਬਾਣੀ ਹੈ। ਇਹ ਮੈਂ ਸਮਝਦਾ ਕਿ ਅੱਜ ਦੇ ਸਮੇਂ ਵਿੱਚ ਇਹ ਸਭ ਤੋਂ ਵੱਡਾ ਤਕਰਾਰ ਹੈ। ਜਿੰਨੇ ਦੇਹਧਾਰੀ ਲੋਕ ਨੇ ਉਹਨਾਂ ਸਾਰਿਆਂ ਨੇ ਇਸ ਗੱਲ ਨਾਲ ਮੱਥਾ ਲਾਇਆ ਹੋਇਆ ਹੈ ਕਿ ਸ਼ਬਦ ਗੁਰੂ ਕਿਵੇਂ ਹੋ ਸਕਦਾ ਹੈ, ਬਾਣੀ ਗੁਰੂ ਕਿਵੇਂ ਹੋ ਸਕਦੀ ਹੈ। ਪਰ ਸਾਡੀ ਹਾਲਤ ਇਹ ਹੈ ਪਹਿਲਾਂ ਤਾਂ ਮੈਂ ਉਹਨਾਂ ਗੁਰਸਿੱਖਾਂ ਨੂੰ ਨਮਸਕਾਰ ਕਰਦਾ ਜਿਨ੍ਹਾਂ ਨੇ ਇਹ ਵਿਧੀ ਵਿਧਾਨ ਨਿਯਮਤ ਕੀਤਾ ਕਿ ਅਰਦਾਸ ਤੋਂ ਬਾਅਦ ਇਹ ਜਿਹੜਾ ਸਤਿਗੁਰੂ ਜੀ ਦਾ ਹੁਕਮ ਹੈ ਉਸ ਨੂੰ ਸਾਰਾ ਪੰਥ ਦ੍ਰਿੜ ਕਰੇ ਕਿ ਆਗਿਆ ਪਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਸਾਡਾ ਜ਼ੋਰ ਇਸ ਗੱਲ ਪਾਸੇ ਲੱਗਿਆ ਗਿਆਨੀ ਜੀ ਕਿਹੜੇ ਗ੍ਰੰਥ 'ਚ ਲਿਖਿਆ ਹੈ, ਇਸ ਪਾਸੇ ਨਹੀਂ ਹੈ ਕਿ ਗੁਰੂ ਪੰਥ ਦੇ ਹੁਕਮ ਨੂੰ ਮੰਨ ਕੇ ਅਸੀਂ ਇਸ ਨੂੰ ਆਪਣੇ ਜੀਵਨ ਵਿੱਚ ਲਾਗੂ ਕਰੀਏ, ਇੰਪਲੀਮੈਂਟ ਕਰੀਏ ਔਰ ਜਿਸ ਮਕਸਦ ਲਈ ਪ੍ਰਾਣੀ ਸੰਸਾਰ 'ਤੇ ਆਉਂਦਾ ਹੈ ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਸੀਂ ਉਸ ਪਾਸੇ ਦੋ ਚਾਰ ਕਦਮ ਯਾਤਰਾ ਸ਼ੁਰੂ ਕਰੀਏ। ਔਰ ਇਹ ਸਾਨੂੰ ਹੁਕਮ ਹੈ ਕਿ ਜੋ ਪ੍ਰਭ ਕੋ ਮਿਲਬੋ ਚਾਹੈ ਖੋਜ ਸ਼ਬਦ ਮੈਂ ਲੇ। ਜੇ ਰੱਬ ਨੂੰ ਮਿਲਣਾ ਚਾਹੁੰਦੇ ਹੋ ਇਹਦੀ ਖੋਜ ਸ਼ਬਦ ਵਿੱਚੋਂ ਕਰਿਓ, ਬੰਦੇ ਵਿੱਚੋਂ ਨਾ ਕਰਿਓ। ਕਿਉਂਕਿ ਇਹ ਬਾਣੀ ਧੁਰ ਕੀ ਬਾਣੀ ਹੈ, ਖਸਮ ਕੀ ਬਾਣੀ ਹੈ, ਇਹ ਵਾਹ ਵਾਹ ਬਾਣੀ ਨਿਰੰਕਾਰ ਹੈ। ਜਿਨ੍ਹਾਂ ਸਤਿਗੁਰਾਂ ਨੇ ਇਹ ਬਾਣੀ ਬਖਸ਼ੀ ਹੈ ਉਹ ਸਾਨੂੰ ਖੁਦ ਇਹ ਗੱਲ ਕਹਿ ਕੇ ਗਏ ਹਨ ਕਿ ਭਾਈ ਬਾਣੀ ਉਸ ਪਰਮੇਸ਼ਰ ਦੇ ਘਰੋਂ ਆਉਂਦੀ ਹੈ ਜਿਹੜੀ ਅਸੀਂ ਤੁਹਾਨੂੰ ਸਰਵਣ ਕਰਵਾਉਂਦੇ ਹਾਂ। ਜੈਸੀ ਮੈਂ ਆਵੈ ਖਸਮ ਕੀ ਬਾਣੀ ਤੈਸੜਾ ਕਰੀ ਗਿਆਨ ਵੇ ਲਾ ਲੋ। ਫਿਰ ਇੰਜ ਵੀ ਸਮਝਾਇਆ ਕਿ ਸਤਿਗੁਰ ਕੀ ਬਾਣੀ ਸਤ ਸਤ ਕਰ ਜਾਣੋ ਗੁਰਸਿੱਖੋ ਕਰਤਾ ਆਪ ਮੂੰਹੋਂ ਕਢਾਇਓ। ਉਹ ਕਰਤਾ ਜਿਹੜਾ ਹੈ ਉਹ ਸਾਡੇ ਮੁਖ ਤੋਂ ਆਪ ਇਸ ਬਾਣੀ ਨੂੰ ਉਚਾਰਨ ਕਰਵਾਉਂਦਾ। ਮੰਨੀਏ ਨਾ ਮੰਨੀਏ ਸਾਡੀ ਆਪਣੀ ਜ਼ਿੰਦਗੀ ਦਾ ਇੱਕ ਸੱਚ ਹੈ, ਕਈ ਵਾਰੀ ਮੂੰਹ ਤੋਂ ਕੋਈ ਮਾੜੀ ਗੱਲ ਨਿਕਲ ਜਾਂਦੀ ਹੈ। ਇਹਦਾ ਇੱਕ ਵਾਰ ਪਹਿਲਾਂ ਵੀ ਮੈਂ ਜ਼ਿਕਰ ਕੀਤਾ ਸੀ ਕਿ ਲਮੋ ਨੇ ਖਤਾ ਕੀ ਸਦੀਓ ਨੇ ਸਜ਼ਾ ਪਾਈ। ਮੂੰਹ ਦੇ ਬੁੱਲਾਂ ਵਿੱਚੋਂ ਨਿਕਲੇ ਹੋਏ ਦੋ ਸ਼ਬਦ ਜਦੋਂ ਕਿਸੇ ਦ੍ਰੋਪਦੀ ਵਰਗੀ ਇਸਤਰੀ ਦੇ ਮੁਖ ਤੋਂ ਨਿਕਲ ਗਏ ਉਹਦਾ ਕਿੱਡਾ ਵੱਡਾ ਸੰਤਾਪ ਉਸ ਭੈਣ ਨੂੰ ਭੁਗਣਾ ਪਿਆ। ਔਰ ਇੱਕ ਯੂਨੀਵਰਸਲ ਟਰੁੱਥ ਹੈ, ਕਦੇ ਵੀ ਕਿਸੇ ਨੇ ਵੀ ਕੋਈ ਵੀ ਹੋਵੇ ਕਿੱਥੇ ਵੀ ਹੋਵੇ ਉਹਦੇ ਮੂੰਹ ਦੇ ਨਿਕਲੇ ਹੋਏ ਸ਼ਬਦ ਅਗਰ ਭੈੜੇ ਨੇ ਤੇ ਉਸ ਮਨੁੱਖ ਨੂੰ ਸਜ਼ਾ ਤੋਂ ਕੋਈ ਬਚਾ ਨਹੀਂ ਸਕਿਆ। ਅਸੀਂ ਵੀ ਕਹਿੰਦੇ ਹਾਂ ਪਤਾ ਨਹੀਂ ਮੇਰੀ ਮਾੜੀ ਕਿਸਮਤ ਸੀ ਮੇਰੇ ਮੂੰਹ ਤੋਂ ਇਹ ਸ਼ਬਦ ਨਿਕਲ ਗਿਆ। ਇਹਦਾ ਅਰਥ ਇਹ ਹੈ ਨਾ ਕਿ ਬੋਲਣ 'ਤੇ ਸਾਡਾ ਆਪਣਾ ਕੰਟਰੋਲ ਨਹੀਂ ਹੈ। ਕਈ ਵਾਰ ਇੱਦਾਂ ਵੀ ਹੁੰਦਾ ਹੈ ਕਿ ਕੋਈ ਗੱਲ ਸਾਡੇ ਮੂੰਹ ਤੋਂ ਨਿਕਲਦੀ ਹੈ ਸੁੱਤੇ ਭਾਵ ਨਿਕਲਦੀ, ਅਸੀਂ ਸੋਚ ਕੇ ਨਹੀਂ ਜਾਂਦੇ, ਅਸੀਂ ਮਿੱਥ ਕੇ ਨਹੀਂ ਬੋਲਿਆ ਹੁੰਦਾ, ਪਰ ਉਹ ਗੱਲ ਇਤਨੀ ਪ੍ਰਭਾਵਸ਼ਾਲੀ ਹੋ ਜਾਂਦੀ ਹੈ ਕਿ ਮਨੁੱਖ ਦੇ ਸੰਸਾਰ ਭਰ ਵਿੱਚ ਮਾਣ ਸਨਮਾਨ ਦਾ ਕਾਰਨ ਬਣ ਜਾਂਦੀ ਹੈ। ਇਸੇ ਕਰਕੇ ਸਤਿਗੁਰੂ ਸਾਨੂੰ ਬਾਰ ਬਾਰ ਸਮਝਾਉਂਦੇ ਨੇ ਕਿ ਮਨੁੱਖ ਬੋਲਣ ਬੁਲਾਉਣ ਵਾਲਾ ਤੇ ਵਾਹਿਗੁਰੂ ਆਪ ਹੈ। ਇਸੇ ਕਰਕੇ ਜਿਨ੍ਹਾਂ ਨੂੰ ਸਮਝ ਆਈ ਉਹਨਾਂ ਨੇ ਗੁਰਬਾਣੀ ਦਾ ਸੱਚ ਸਤ ਕਰਕੇ ਮੰਨ ਲਿਆ ਕਿ ਜਿਹੜੇ ਮ੍ਰਿਗ ਮੀਨ ਪੰਖੇਰੂ ਵੀ ਨੇ ਉਹ ਵੀ ਪਰਮਾਤਮਾ ਦੀ ਮਰਜ਼ੀ ਤੋਂ ਬਿਨਾਂ ਹੋਰ ਕੁਝ ਨਹੀਂ ਬੋਲਦੇ। ਫਿਰ ਇੰਨੀ ਵੱਡੀ ਉਸ ਪ੍ਰਭੂ ਪਰਮਾਤਮਾ ਦੀ ਸਿਫਤ ਸਲਾਹ ਦੀ ਬਾਣੀ ਉਹਦੀ ਮਰਜ਼ੀ ਤੋਂ ਬਿਨਾਂ ਕਿਵੇਂ ਨਾਜ਼ਿਲ ਹੋ ਸਕਦੀ ਸੀ? ਪਰ ਸਾਡੀ ਬਦਕਿਸਮਤੀ ਹੈ, ਰੋਜ਼ ਗੁਰੂ ਮਹਾਰਾਜ ਦੇ ਸਾਹਮਣੇ ਖਲੋ ਕੇ ਇਹ ਉਪਦੇਸ਼ ਦ੍ਰਿੜ ਵੀ ਕਰ ਲੈਂਦੇ ਹਾਂ, ਸੰਕਲਪ ਵੀ ਲੈਂਦੇ ਹਾਂ, ਪਰ ਜਕਾਰਾ ਛੱਡਣ ਤੋਂ ਬਾਅਦ ਫਿਰ ਇੱਕ ਦੂਜੇ ਨੂੰ ਪੁੱਛਣ ਲੱਗ ਜਾਂਦੇ ਹਾਂ ਵੀ ਗੱਲ ਤਾਂ ਠੀਕ ਹੈ, ਸ਼ਬਦ ਗੁਰੂ ਕਿਵੇਂ ਹੋ ਸਕਦਾ? ਮੈਂ ਇੱਥੇ ਰੁਕਾਂ ਨਾ, ਕਿਉਂਕਿ ਦੋ ਗੱਲਾਂ ਮੈਨੂੰ ਹਮੇਸ਼ਾ ਇਹ ਬੇਨਤੀ ਕਰਨ ਵਾਸਤੇ ਪ੍ਰੇਰਦੀਆਂ ਨੇ ਕਿ ਇੱਕ ਅਜੇ ਅਸੀਂ ਸ਼ਬਦ ਨੂੰ ਗੁਰੂ ਨਹੀਂ ਮੰਨਿਆ। ਗੁਰੂ ਦਾ ਅਰਥ ਹੁੰਦਾ ਗਿਆਨ ਦੇਣ ਵਾਲਾ। ਸਾਡੇ ਤੋਂ ਗਲਤੀ ਹੋ ਗਈ, ਅਸੀਂ ਗੁਰੂ ਦੇ ਅੱਖਰੀ ਅਰਥ ਕਰ ਲਏ, ਕੋਠੀਆਂ ਦੇਣ ਵਾਲਾ, ਕਾਰਾਂ ਦੇਣ ਵਾਲਾ, ਪੁੱਤਰ ਦੇਣ ਵਾਲਾ, ਮਾਣ ਪਦਵੀਆਂ ਦੇਣ ਵਾਲਾ। ਗੁਰੂ ਦਾ ਅੱਖਰੀ ਅਰਥ ਹੈ ਗਿਆਨ ਦਾ ਦਾਤਾ, ਅੰਧੇਰੇ ਨੂੰ ਨਿਕਲ ਜਾਣ ਵਾਲਾ, ਸਾਡੇ ਅੰਧਕਾਰ ਦੇ ਜਿਹੜੇ ਸ਼ੌਟ ਨੇ ਉਹਨਾਂ ਨੂੰ ਕੱਟ ਦੇਣ ਵਾਲਾ। ਪੜ੍ਹਦੇ ਇੱਦਾਂ ਹੀ ਹੈ ਕਿ ਗਿਆਨ ਅੰਜਨ ਗੁਰ ਦੀਆ, ਅਗਿਆਨ ਅੰਧੇਰ ਬਨਾਸ਼। ਪੜ੍ਹਦੇ ਇਸੇ ਤਰ੍ਹਾਂ ਹੀ ਹੈ ਕਿ ਗੁਰ ਕਿਰਪਾ ਜਿਹ ਨਰਕੋ ਕੀਨੀ ਤਿਹ ਇਹ ਜੁਗਤ ਪਛਾਨੀ, ਨਾਨਕ ਲੀਨ ਭਇਓ ਗੋਬਿੰਦ ਸਿਉ ਜਿਉ ਪਾਨੀ ਸੰਗ ਪਾਨੀ। ਔਰ ਇਹ ਬਾਣੀ ਸਾਨੂੰ ਬਾਰ ਬਾਰ ਇੱਕ ਗੱਲ ਸਮਝਾਉਂਦੀ ਹੈ, ਇੱਕ ਵਾਰੀ ਨਹੀਂ ਕਿੰਨੇ ਵਾਰੀ ਜਪਜੀ ਸਾਹਿਬ ਦੇ ਵਿੱਚ ਹਰ ਸਿੱਖ ਰੋਜ਼ ਅੰਮ੍ਰਿਤ ਵੇਲੇ ਉੱਠ ਕੇ ਪੜ੍ਹਦਾ ਕਿ ਗੁਰਾ ਇੱਕ ਦੇਹ ਬੁਝਾਈ, ਸਭਨਾ ਜੀਆਂ ਕਾ ਇੱਕ ਦਾਤਾ, ਸੋ ਮੈਂ ਵਿਸਰ ਨਾ ਜਾਈ। ਅਗਰ ਇਸ ਅਗਿਆਨਤਾ ਨੂੰ ਅਸੀਂ ਮਿਟਾ ਲੈਂਦੇ ਸਾਨੂੰ ਸਮਝ ਆ ਜਾਣੀ ਸੀ, ਦੇਣ ਵਾਲਾ ਤਾਂ ਪਰਮੇਸ਼ਰ ਹੈ। ਇਸੇ ਕਰਕੇ ਉਹ ਸਾਰਿਆਂ ਨੂੰ ਦੇ ਰਿਹਾ, ਜਿਹੜਾ ਗੁਰੂ ਘਰ ਨੂੰ ਮੰਨਦਾ ਉਹਨੂੰ ਵੀ ਦਿੰਦਾ, ਜਿਹੜਾ ਨਹੀਂ ਮੰਨਦਾ ਉਹਨੂੰ ਵੀ ਦੇਈ ਜਾਂਦਾ। ਪਰ ਅਗਲੀ ਗੱਲ, ਜਿਹੜਾ ਗੁਰੂ ਘਰ ਨੂੰ ਨਹੀਂ ਮੰਨਦਾ ਉਹਨੂੰ ਗਿਆਨ ਨਹੀਂ ਦਿੰਦਾ। ਉਹ ਹੁਣ ਗੁਰੂ ਨਾਨਕ ਦਾ ਗਿਆਨ ਕੋਈ ਕਵੇ ਜੀ ਮੈਂ ਤੇ ਗੁਰੂ ਨਾਨਕ ਦੇ ਘਰ ਨੂੰ ਨਹੀਂ ਮੰਨਦਾ, ਮੈਨੂੰ ਮਿਲ ਸਕਦਾ? ਨਹੀਂ ਮਿਲੇਗਾ ਭਾਈ, ਇਹ ਤਾਂ ਉਹਨੂੰ ਹੀ ਮਿਲੇਗਾ ਜਿਹੜਾ ਆ ਕੇ ਮੰਨੇਗਾ। ਤੋ ਅੱਜ ਸਭ ਤੋਂ ਵੱਡੀ ਲੋੜ ਇਸ ਗੱਲ ਦੀ ਹੈ ਕਿ ਅਸੀਂ ਸ਼ਬਦ ਨੂੰ ਗੁਰੂ ਮੰਨੀਏ, ਸਾਰੀਆਂ ਦਾਤਾਂ ਦਾ ਦਾਤਾ ਉਸ ਵਾਹਿਗੁਰੂ ਅਕਾਲ ਪੁਰਖ ਨੂੰ ਮੰਨੀਏ। ਗੁਰੂ ਪਰਮੇਸ਼ਰ ਦਾ ਹੀ ਸਰਗੁਣ ਸਰੂਪ ਹੈ, ਜਿਹੜਾ ਗੁਰੂ ਸਾਰੀਆਂ ਸ਼ਕਤੀਆਂ ਦਾ ਖੁਦ ਮਾਲਕ ਹੈ। ਇਸ ਗੱਲ ਦੀ ਮੈਂ ਸਾਂਝ ਆਪ ਜੀ ਨਾਲ ਕਰਨ ਦੀ ਕੋਸ਼ਿਸ਼ ਕਰਾਂਗਾ ਕਿ ਕਿਵੇਂ ਕਿੱਥੇ ਜਾ ਕੇ ਸਾਡੇ ਤੋਂ ਭੁੱਲ ਹੁੰਦੀ ਹੈ। ਕਿਉਂਕਿ ਦੂਸਰਾ ਪੱਖ ਜਿਹੜਾ ਮੈਂ ਆਪ ਜੀ ਨਾਲ ਸਾਂਝਾ ਕਰਨਾ ਚਾਹੁੰਦਾ, ਅੱਜ ਝਗੜਾ ਜਿਹੜਾ ਹੈ ਉਹ ਦਿਲ ਤੇ ਦਿਮਾਗ ਦਾ ਸ਼ੁਰੂ ਹੋ ਗਿਆ ਹੈ। ਔਰ ਮੈਂ ਆਪਣੀ ਕੌਮ ਦੀ ਗੱਲ ਕਰ ਰਿਹਾ, ਬਾਹਰ ਦੀ ਨਹੀਂ। ਅੱਜ ਮੇਰੀ ਆਪਣੀ ਕੌਮ ਦੀ ਤਰਾਸਦੀ ਇਹ ਕਿ ਕੁਝ ਲੋਕ ਨੇ ਜਿਹੜੇ ਦਿਮਾਗ ਦੀ ਸਤ੍ਹਾ ਤੇ ਬਹਿ ਗਏ ਨੇ, ਉਹ ਸਮਝਦੇ ਨੇ ਕਿ ਸਿਰਫ ਗਿਆਨ ਵਿਗਿਆਨ ਦਾ ਹੀ ਸਬਜੈਕਟ ਹੈ ਜਿਹੜਾ ਧਰਮ ਹੈ। ਕੁਝ ਉਹ ਨੇ ਜਿਹੜੇ ਦਿਲ ਦੀ ਅਵਸਥਾ ਤੇ ਜਾ ਕੇ ਬਹਿ ਗਏ ਨੇ, ਉਹ ਕਹਿੰਦੇ ਨੇ ਨਹੀਂ, ਗਿਆਨ ਵਿਗਿਆਨ ਦਾ ਕੋਈ ਮਤਲਬ ਨਹੀਂ ਹੈਗਾ, ਸਿਰਫ ਇਹ ਮੰਨਣ ਮਨਾਉਣ ਦਾ ਧਰਮ ਹੈ। ਪਰ ਪਤਾ ਕਰੋ ਵੀ ਮੰਨਣਾ ਮਨਾਉਣਾ ਕੀ ਹੈ, ਇਹ ਤਾਂ ਗਿਆਨ ਤੋਂ ਹੀ ਪਤਾ ਲੱਗਣਾ। ਤੇ ਗਿਆਨ ਵਾਲਿਆਂ ਨੂੰ ਵੀ ਇਹ ਗੱਲ ਸਮਝ ਹੋਣੀ ਚਾਹੀਦੀ ਹੈ ਕਿ ਬਿਨਾਂ ਮੰਨਣ ਤੋਂ ਗਿਆਨ ਕਿਸ ਕਿਸ ਅਰਥ ਹੈ, ਉਸ ਗਿਆਨ ਦਾ ਕੀ ਭਾਵ ਹੈ। ਗਿਆਨ ਤਾਂ ਹਰ ਭੁੱਖੇ ਨੂੰ ਹੈ,
ਕਿ ਜੇ ਦੋ ਪ੍ਰਸ਼ਾਦੇ ਮਿਲ ਜਾਣ ਤਾਂ ਭੁੱਖ ਮਿਟ ਜਾਏਗੀ, ਕਿ ਪਰ ਕੀ ਬਿਨਾਂ ਖਾਧੇ ਮਿਟ ਜਾਏਗੀ? ਹਰ ਗਰੀਬ ਕੋਲ ਗਿਆਨ ਹੈ ਕਿ ਜੇ ਮੇਰੇ ਕੋਲ ਪੈਸੇ ਹੋਣ ਮੇਰੀ ਗਰੀਬੀ ਕੱਟੀ ਜਾ ਸਕਦੀ ਹੈ, ਪਰ ਕੀ ਬਿਨਾਂ ਪੈਸਿਆਂ ਤੋਂ ਉਹ ਅਮੀਰ ਹੋ ਸਕਦਾ? ਹਰ ਬਿਮਾਰ ਨੂੰ ਪਤਾ ਵੀ ਜੇ ਮੈਨੂੰ ਦਵਾਈ ਮਿਲ ਜਾਏ ਮੈਂ ਠੀਕ ਹੋ ਜਾਵਾਂਗਾ, ਪਰ ਕੀ ਇਸ ਗਿਆਨ ਦੇ ਨਾਲ ਉਹਦੀ ਸਰਜਰੀ ਹੋ ਸਕਦੀ, ਉਹਦਾ ਇਲਾਜ ਹੋ ਸਕਦਾ? ਅੱਜ ਮੇਰੀ ਕੌਮ ਦੋ ਰੂਪਾਂ ਦੇ ਵਿੱਚ ਵੰਡੀ ਗਈ ਹੈ। ਮੈਂ ਜਥੇਬੰਦੀਆਂ ਦੀ ਗੱਲ ਨਹੀਂ ਕਰਨੀ ਚਾਹੁੰਦਾ, ਮੈਂ ਕੇਵਲ ਛੋਟੇ ਛੋਟੇ ਜਿਹੜੇ ਅਸੀਂ ਆਪਣੇ ਧੜੇ ਬਣਾਏ ਨੇ ਮੈਂ ਉਹਨਾਂ ਦੀ ਗੱਲ ਨਹੀਂ ਕਰਨੀ ਚਾਹੁੰਦਾ, ਮੈਂ ਤਾਂ ਉਹਨਾਂ ਦੋ ਅਵਸਥਾਵਾਂ ਦੀ ਗੱਲ ਕਰਨੀ ਚਾਹੁੰਦਾ ਜਿਹੜੀ ਗੱਲ ਅੱਜ ਮੇਰੇ ਪੰਥ ਵਿੱਚ ਪੈਦਾ ਹੋ ਚੁੱਕੀ ਹੈ। ਕੁਝ ਦਿਮਾਗ ਦੀ ਸਤ੍ਹਾ 'ਤੇ ਬਹਿ ਗਏ ਨੇ, ਕੁਝ ਦਿਲ ਦੀ ਸਤ੍ਹਾ 'ਤੇ ਜਾ ਕੇ ਬਹਿ ਗਏ ਨੇ, ਪਰ ਉਹਨਾਂ ਨੂੰ ਪੁੱਛ ਲਿਆ ਜਾਏ ਵੀ ਜੇ ਦਿਮਾਗ ਬੰਦੇ ਦਾ ਵੱਖਰਾ ਕਰ ਦਿਓ, ਦਿਲ ਵੱਖਰਾ ਕਰ ਦਿਓ, ਇਸ ਬਾਡੀ ਦੇ ਪੱਲੇ ਕੁਝ ਬਚੇਗਾ? ਇਸ ਸਰੀਰ ਦੀ ਕੋਈ ਕੀਮਤ ਰਹੇਗੀ? ਜਿਹਦਾ ਹਾਰਟ ਫੇਲ ਹੋ ਜਾਏ ਉਹਦਾ ਬ੍ਰੇਨ ਵੀ ਕੀ ਕਰੇਗਾ? ਜਿਹਦਾ ਬ੍ਰੇਨ ਹੈਮਰੇਜ ਹੋ ਜਾਏ ਉਹਦਾ ਇਕੱਲਾ ਹਾਰਟ ਵੀ ਕੀ ਕਰੇਗਾ? ਕਿੱਧਰ ਤੁਰ ਪਏ ਆਪਾਂ? ਜਿਸ ਘਰ ਦੇ ਵਿੱਚ ਗਿਆਨ ਗੁਰੂ ਹੋਵੇ, ਜਿਸ ਘਰ ਦੇ ਵਿੱਚ ਸ਼ਰਧਾ ਮਾਂ ਹੋਵੇ, ਜਿਸ ਘਰ ਦੇ ਵਿੱਚ ਪੁੱਤਰ ਧਰਮ ਹੋਵੇ, ਅਸੀਂ ਉਸ ਧਰਮ ਦੇ ਅਨੁਆਈ ਹਾਂ, ਅਸੀਂ ਉਸ ਧਰਮ ਦੇ ਪੈਰੋਕਾਰ ਹਾਂ, ਅਸੀਂ ਉਸ ਧਰਮ ਦੇ ਮੰਨਣ ਵਾਲੇ ਹਾਂ। ਆਓ ਸਤਿਗੁਰੂ ਪਿਤਾ ਦਾ ਇਹ ਗਿਆਨ ਜਦੋਂ ਝੋਲੀ ਵਿੱਚ ਪਾਵਾਂਗੇ ਹੋਰ ਇਹਦੀਆਂ ਪਰਤਾਂ ਖੁੱਲਣਗੀਆਂ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਚੌਥਾ। ਅੰਤਰ ਅਗਿਆਨ ਭਈ ਮਤ ਮੱਧਮ, ਸਤਿਗੁਰ ਕੀ ਪ੍ਰਤੀਤ ਨਾਹੀ।
ਅੰਤਰ ਅਗਿਆਨ, ਹੁਣ ਸਾਡੇ ਅੰਦਰ ਕੀ ਹੈ? ਅਗਿਆਨਤਾ। ਅਤੇ ਸਾਡੀ ਮਤ ਨੂੰ ਕੀ ਹੋ ਗਿਆ? ਮਤ ਸਾਡੀ ਮੱਧਮ ਹੋ ਗਈ। ਅਰਦਾਸ ਸਾਡੀ ਇਹ ਸੀ ਕਿ ਮਤ ਉੱਚੀ ਹੋਣੀ ਚਾਹੀਦੀ ਹੈ, ਮਨ ਨੀਵਾਂ ਹੋਣਾ ਚਾਹੀਦਾ। ਹੋ ਉਲਟਾ ਕੰਮ ਗਿਆ, ਮਨ ਉੱਚਾ ਹੋ ਗਿਆ, ਮਤ ਨੀਵੀਂ ਹੋ ਗਈ ਹੈ। ਇਹ ਅਗਿਆਨਤਾ ਕਰਕੇ ਹੋਇਆ। ਅੰਦਰ ਦੇ ਅਗਿਆਨ ਨੇ, ਅੰਦਰ ਦੇ ਅੰਧਕਾਰ ਨੇ, ਅੰਦਰ ਦੀਆਂ ਬੇਸਮਝੀਆਂ ਨੇ, ਅੰਦਰ ਦੀਆਂ ਮੂਰਖਤਾਈਆਂ ਨੇ ਇਹ ਹਾਲਤ ਪੈਦਾ ਕਰ ਦਿੱਤੀ ਹੈ ਕਿ ਸਾਡੀ ਮਤ ਮੱਧਮ ਹੋ ਗਈ ਹੈ। ਵੈਸੇ ਮੱਧਮ ਦਾ ਅਰਥ ਬੜਾ ਹੀ ਵਧੀਆ ਹੈ, ਜਿਵੇਂ ਆਪਾਂ ਕਹਿੰਦੇ ਥੋੜ੍ਹੀ ਜਿਹੀ ਲਾਈਟ ਮੱਧਮ ਕਰ ਦਿਓ ਜੀ, ਥੋੜ੍ਹੀ ਜਿਹੀ ਆਵਾਜ਼ ਮੱਧਮ ਕਰ ਦਿਓ ਜੀ, ਘੱਟ ਕਰ ਦਿਓ ਜੀ, ਬੁੱਧੀ ਘੱਟ ਗਈ ਹੈ। ਹੋਇਆ ਕਿਉਂ ਹੈ? ਸਤਿਗੁਰ ਕੀ ਪ੍ਰਤੀਤ ਨਾਹੀ, ਕਿਉਂਕਿ ਸਾਨੂੰ ਗੁਰੂ 'ਤੇ ਭਰੋਸਾ ਨਹੀਂ ਰਿਹਾ। ਅਸੀਂ ਗੁਰੂ ਦੇ ਵਿਸ਼ਵਾਸ ਤੋਂ ਸੱਖਣੇ ਹੋ ਗਏ। ਅੱਜ ਕੱਲ੍ਹ ਨਾ ਕਥਾ ਗੁਰਦੁਆਰਾ ਬੰਗਲਾ ਸਾਹਿਬ ਜਿਹੜੀ ਇਤਿਹਾਸ ਦੀ ਚੱਲਦੀ ਹੈ, ਉਹ ਨੌਵੇਂ ਪਾਤਸ਼ਾਹ ਦਾ ਇਤਿਹਾਸ ਹੈ। ਸਤਿਗੁਰੂ ਗੁਰੂ ਤੇਗ ਬਹਾਦਰ ਪਿਤਾ ਜੀ ਨੇ ਗ੍ਰਿਫਤਾਰੀ ਦਿੱਤੀ ਆਗਰੇ ਤੋਂ। ਹਜ਼ਾਰਾਂ ਦੀ ਗਿਣਤੀ ਵਿੱਚ ਫੌਜ ਜਾ ਕੇ ਆਗਰੇ ਤੋਂ ਸਤਿਗੁਰਾਂ ਨੂੰ ਦਿੱਲੀ ਲੈ ਕੇ ਆਈ ਹੈ। ਪੁੱਛਿਆ ਬਾਦਸ਼ਾਹ ਨੂੰ ਕਿ ਕੀ ਇਹਨਾਂ ਨੂੰ ਅੱਜ ਤੁਹਾਡੀ ਕਚਹਿਰੀ ਵਿੱਚ ਪੇਸ਼ ਕਰਨਾ ਹੈ ਜਾਂ ਇਹਨਾਂ ਨੂੰ ਕਿਸੇ ਕਾਰਾਗਰੇ ਜੇਲ੍ਹ ਦੇ ਵਿੱਚ ਬੰਦ ਕਰਨ ਵਾਸਤੇ ਉੱਥੇ ਛੱਡਣਾ ਹੈ? ਜਿਹੜੇ ਬਾਦਸ਼ਾਹ ਦੇ ਦਰਬਾਰ ਵਿੱਚ ਬੈਠੇ ਸਨ, ਉਹਦੇ ਸੈਨਾਪਤੀ ਉਮਰਾਵ ਕਹਿ ਦਈਏ, ਉਹਦੇ ਸਲਾਹਕਾਰ ਉਸ ਵਕਤ ਦੇ ਵੱਡੇ ਕਾਜੀ ਮੁਲਾਣੇ ਕਹਿ ਦਈਏ, ਉਹਦੇ ਮੰਤਰੀ ਵਜ਼ੀਰ ਕਹਿ ਦਈਏ, ਉਹਨਾਂ ਨੇ ਇੱਕ ਸਲਾਹ ਦਿੱਤੀ ਵੀ ਇੱਥੇ ਇੱਕ ਦੇਵੋ ਦੀ ਹਵੇਲੀ ਹੈ, ਇਹਨਾਂ ਨੂੰ ਉੱਥੇ ਠਹਿਰਾ ਦਿੱਤਾ ਜਾਏ, ਜਾਂ ਤਾਂ ਇਹ ਰਾਤ ਨੂੰ ਦੇਵੋ ਤੋਂ ਡਰਿਆ, ਜਿਨ ਪ੍ਰੇਤ ਤੋਂ ਡਰਿਆ, ਇਹ ਗੁਰੂ ਤੇਗ ਬਹਾਦਰ ਨਮਾਜ਼ਾਂ ਪੜ੍ਹਨ ਲਈ, ਰੋਜ਼ੇ ਰੱਖਣ ਲਈ, ਕਲਮਾ ਪੜ੍ਹਨ ਲਈ, ਦੀਨ ਕਬੂਲਣ ਲਈ, ਇਸਲਾਮ ਦੇ ਵਿੱਚ ਆਉਣ ਲਈ ਤਿਆਰ ਹੋ ਜਾਏਗਾ, ਅਤੇ ਜਾਂ ਫਿਰ ਦੇਵੋ ਰਾਤ ਨੂੰ ਇਸ ਨੂੰ ਮਾਰ ਦੇਗਾ। ਦੋਵੇਂ ਕੰਮ ਠੀਕ ਨੇ, ਬਾਦਸ਼ਾਹ ਦੇ ਸਿਰ ਉਜਰ ਵੀ ਨਹੀਂ ਆਏਗਾ, दोष भी नहीं आएगा ते हिंदुआं नूं मुसलमान बनाउण दा रस्ता भी खुल जाएगा क्योंकि इहो एक अटकटकी होई है पर होया इस तो उल्ट देव ने आके मत्था टेकिया वो सतगुरां दे वास्ते फल लैके आउंदा है सतगुरु गन्ने चूपदे ने उहदे छिलके बाहर सुट्टे ने उन्हां छिलकियां नूं चूसदिआं एक सिख जिहड़ा है वो जदों सवेरे सतगुरु बाहर आउंदे ने क्योंकि देव दी तां मुक्ति हो गई उन्हें ते घग्या के कहा महाराज आए हो मेरा ते छुटकारा कर जाओ पर वो जिहड़ा बाहर सिख सी ना वो कहण लगा भी महाराज मेरे तो ना तुहाडा दुख वेख्या नहीं जाता क्यों इन्ना दुख सहारदे हो बस तुहाडा एक हुक्म चाहिदा है शक्ति मेरे विच बहुत है जे तुसी कहो तो मैं दिल्ली ते लाहौर ये दो तलियां ते रख के जिवें ताड़ी मारी दी है ये शहर आपस विच पड़ा दिया सब घर मंदर ढा दिया सतगुरु कहिंदे शक्ति तेरे कोल कित्थों आई है कहिंदा जी तुहाडे चुपाक चूपण तो सतगुरां ने उहदी बांह पकड़ी है कहण लगे ढा दे ਕੱਖਾਂ ਤੋਂ ਹੌਲਾ ਹੋ ਗਿਆ ਸੀ ਸਮਝ ਆ ਗਈ ਆਪਣੀ ਔਕਾਤ ਆਪਣੀ ਅਸਲੀਅਤ ਆਪਣੀ ਅਸਲ ਕਿ ਮੇਰੇ ਮੈਂ ਤਾਂ ਕੁਝ ਵੀ ਨਹੀਂ ਫਿਰ ਗਿੜਗਿੜਾਉਣ ਲੱਗ ਪਿਆ ਮਹਾਰਾਜ ਮੇਰੇ ਤੋਂ ਗਲਤੀ ਹੋ ਗਈ ਸਤਿਗੁਰੂ ਕਹਿੰਦੇ ਤੂੰ ਗਲਤੀ ਇੱਕ ਨਹੀਂ ਕੀਤੀ ਦੋ ਕੀਤੀਆਂ ਨੇ ਇੱਕ ਗਲਤੀ ਕਿ ਤੂੰ ਸਾਨੂੰ ਆਪਣੀ ਸ਼ਕਤੀ ਵਿਖਾਈ ਹੈ ਦੂਸਰੀ ਗੱਲ ਤੇਰੇ ਮਨ ਵਿੱਚ ਇਹ ਕਿਵੇਂ ਆ ਗਿਆ ਕਿ ਤੇਰੇ ਵਿੱਚ ਸ਼ਕਤੀ ਤੇਰੇ ਗੁਰੂ ਨਾਲੋਂ ਵੀ ਬਹੁਤੀ ਤੇਰੇ ਗੁਰੂ ਦੇ ਵਿੱਚ ਸ਼ਕਤੀ ਨਹੀਂ ਹੈਗੀ ਅੱਜ ਹਾਲਾਤ ਇਹੀ ਨੇ ਕੌਮੀ ਤੌਰ 'ਤੇ ਹਾਲਤ ਇਹ ਹੈ ਇਉਂ ਲੱਗਦਾ ਕਿ ਜਿਵੇਂ ਕਰਨ ਕਰਾਉਣ ਵਾਲੇ ਸਿਰਫ ਅਸੀਂ ਹਾਂ ਗੁਰੂ ਨਹੀਂ ਹੈ ਬਸ ਇਹੀ ਅਗਿਆਨਤਾ ਹੈ ਅਗਿਆਨਤਾ ਦਾ ਅਰਥ ਜਿਹੜਾ ਹੈ ਨਾ ਅਸੀਂ ਸਿਰਫ ਉੱਥੇ ਹੀ ਰੱਖ ਕੇ ਬੈਠੇ ਹਾਂ ਕਿਸੇ ਨੇ ਰੱਖੜੀ ਬੰਨ ਲਈ ਕਹਿਤਾ ਜੀ ਅਗਿਆਨਤਾ ਹੈ ਕਿਸੇ ਨੇ ਮੌਲੀ ਬੰਨ ਲਈ ਕਹਿਤਾ ਜੀ ਅਗਿਆਨਤਾ ਹੈ ਕਿਸੇ ਨੇ ਵਰਤ ਰੱਖ ਲਿਆ ਕਹਿਤਾ ਜੀ ਅਗਿਆਨਤਾ ਹੈਗੀ ਅਗਿਆਨਤਾ ਪਰ ਇਹ ਛੋਟੀ ਛੋਟੀ ਅਗਿਆਨਤਾ ਹੈ ਵੱਡੀ ਅਗਿਆਨਤਾ ਸਾਡੇ ਵਿੱਚ ਆ ਗਈ ਕਿ ਸਾਡਾ ਗੁਰੂ ਤੋਂ ਭਰੋਸਾ ਉੱਠ ਗਿਆ ਹੈ ਸ਼ਬਦ ਇਹੀ ਪੜ੍ਹੀ ਜਾਂਦੇ ਹਾਂ ਕਿ ਕਰਤੇ ਕੀ ਮਿਤ ਕਰਤਾ ਜਾਣੈ ਕਹਿ ਜਾਣੈ ਗੁਰਸੂਰਾ ਸਾਖੀ ਲੋਕਾਂ ਨੂੰ ਇਹੀ ਸੁਣਾਉਂਦੇ ਹਾਂ ਕਿ ਜਦੋਂ ਇਹ ਪਾਠ ਗਲਤ ਪੜ੍ਹਿਆ ਸੀ ਤਾਂ ਉਸ ਪੜ੍ਹਨ ਵਾਲੇ ਨੂੰ ਗੁਰੂ ਜੀ ਨੇ ਇੱਕ ਸਿੱਖ ਦੇ ਕੋਲੋਂ ਥੱਪੜ ਮਰਵਾਇਆ ਸੀ ਤੇ ਉਸ ਸਿੱਖ ਨੇ ਵੀ ਉੱਠ ਕੇ ਪੁੱਛਿਆ ਸੀ ਮਹਾਰਾਜ ਹੁਣ ਤਾਂ ਬਾਣੀ ਪੜ੍ਹਦਿਆਂ ਵੀ ਚਪੇੜਾਂ ਪੈਂਦੀਆਂ ਨੇ ਫਿਰ ਦੱਸੋ ਕਰੀਏ ਕੀ ਸਤਿਗੁਰਾਂ ਨੇ ਆਖਿਆ ਵੀ ਤੈਨੂੰ ਬਾਣੀ ਪੜ੍ਹਨ ਤੋਂ ਥੋੜ੍ਹਾ ਪਈਆਂ ਨੇ ਤੈਨੂੰ ਬਾਣੀ ਗਲਤ ਪੜ੍ਹਨ ਤੋਂ ਪਈਆਂ ਨੇ ਬਾਣੀ ਪੜ੍ਹਨ ਤੋਂ ਨਹੀਂ ਪਈਆਂ ਇਹ ਉਲਟਾ ਪ੍ਰਚਾਰ ਨਾ ਕਰ ਜਿਹੜੀ ਤੂੰ ਗਲਤ ਬਾਣੀ ਪੜ੍ਹੀ ਹੈ ਕਿਉਂਕਿ ਆਹ ਜਿਹੜਾ ਮਹੀਨਾ ਚੱਲ ਰਿਹਾ ਹੈ ਨਾ ਇਹਦਾ ਉਪਦੇਸ਼ ਬੜਾ ਵਧੀਆ ਕੱਤਕ ਕਰਮ ਕਮਾਵਣੇ ਦੋਸ਼ ਨਾ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਣ ਸਭੇ ਰੋਗ ਹੁਣ ਗੱਲ ਕੋਈ ਹੋਰ ਹੈ ਜੋੜਦੇ ਅਸੀਂ ਕਿਸੇ ਹੋਰ ਨਾਲ ਸਾਡੇ 'ਚ ਬੜੇ ਇੱਦਾਂ ਦੇ ਨੇ ਜੀ ਉਹ ਸਿੱਖ ਕਹਿੰਦੇ ਜੀ ਬਾਣੀ ਪੜ੍ਹਦੇ ਆ ਚਪੇੜਾਂ ਪੈਂਦੀਆਂ ਸਤਿਗੁਰੂ ਕਹਿੰਦੇ ਬਾਣੀ ਪੜ੍ਹਨ ਤੋਂ ਥੋੜ੍ਹਾ ਪੈਂਦੀਆਂ ਨੇ ਕਦੇ ਜੇ ਤੂੰ ਬਾਣੀ ਗਲਤ ਪੜ੍ਹੇਗਾ ਤਾਂ ਜ਼ਰੂਰ ਪੈਂਦੀਆਂ ਨੇ ਭਾਈ ਹੁਣ ਉਹ ਉਸ ਗੱਲ ਨੂੰ ਅਸੀਂ ਵਿੱਚੋਂ ਕੱਢ ਦਿੰਦੇ ਹਾਂ ਵੀ ਤੇਰੀ ਗਲਤੀ ਕੀ ਹੈ ਦੋਸ਼ ਤੇਰੀ ਆਪਣੀ ਗਲਤੀ ਕਰਕੇ ਹੈ ਹੁਣ ਉਸ ਸਾਖੀ ਦਾ ਤਾਤ ਪਰਜ ਇਹ ਹੈ ਕਿ ਸਤਿਗੁਰੂ ਪਿਤਾ ਮਹਾਰਾਜ ਇੰਨੇ ਸਮਰੱਥ ਨੇ ਕਿ ਜੋ ਕੁਝ ਵੀ ਸੰਸਾਰ ਦੇ ਵਿੱਚ ਵਾਪਰਦਾ ਜੋ ਵਾਪਰਿਆ ਜੋ ਵਾਪਰਨਾ ਸਭ ਪਤਾ ਉਹਨਾਂ ਨੂੰ ਸਾਡੀ ਗਲਤੀ ਅਸੀਂ ਇਸ ਅਗਿਆਨਤਾ ਦੇ ਵਿੱਚ ਆ ਗਏ ਮੇਰੇ ਬਹੁਤੇ ਵੀਰ ਇਸੇ ਪਾਸੇ ਲੱਗੇ ਨੇ ਉਹ ਸਮਝਦੇ ਨੇ ਵੀ ਗਿਆਨ ਵਿਗਿਆਨ ਦੇ ਨਾਲ ਬਸ ਸਭ ਝੱਡੇ ਝੂਲ ਜਾਣੇ ਨੇ ساری دنیا نے آ کے جھک جانا ہے، نمسکار ہو جانیا نے، نہیں بھائی، یہ اس پرمیشر نو پتا ہے، اس واہگرو نو پتا ہے، وہ اس اچرجتا دا صرف بھید گرو کول ہے، سڈے کول نہیں ہے۔ یہ اگیانتا جدو سڈے آ گئی ہے کہ انتر اگیان پئی مت مدم ستگر کی پرتیت نہیں، ہوں سانو گرو تے بھروسہ نہیں۔ پرتیت یہ شبد رت نامیاں وچ بھی آتا ہے، جب یہ گہے وپرن کی ریت میں نہ کروں ان کی پرتیت، گرو کلگی تر پتا مہاراج کہندے سی کہ جے تو وپرن کی ریتاں وچ جاویں گا پھر میں تیرے تے وشواس نہیں کراں گا، کیونکہ تیرا کی ہے، پھر تو کچھ بھی کر سکدا ہے۔ میں تیرے تے وشواس ادو ہی کراں گا جدو تیرا مکھ میرے وال ہوئے گا، جدو تو گرو دے دسے ہوئے کرم کماویں گا۔ ہاں جی،
اندر کپٹ سب کپٹ کر جانے، کپٹے کھپہ کھپاہی۔
اندر پرتیت نہیں، گرو دا بھروسہ نہیں، گرو دے پرتی وشواس نہیں۔ ہوں سڈے بڑے نے، صرف گرو نو وہ ایک ویکتی دے روپ وچ ویکھدے نے، گرو ویکتی نہیں ہے، گرو آپ پرمیشر ہے۔ پرماتما نے ہی اس نو اپنا سرگن روپ بنا کے دھرتی تے کلیا، اسی کر کے وہ منک جدو اندروں وشواس چلا گیا، بھروسہ چلا گیا، گیان چلا گیا، پھر وہ اپنے اندر کی آ گیا، کپٹ، دھوکھا۔ تو ستگرو کی بانی نے سمجھایا ہے سانو، روگی کے پان ہے، سب روگی، آپ کپٹی ہے، انہوں لگتا ہے ساری دنیا دھوکھے باز ہے، جڑا خود چور ہوئے گا نا کہوں گا سارے ہی چور نے، جڑا آپ سادھو ہوئے گا وہ کدے سارے نو چور نہیں کہے گا، وہ کہے گا سارے اچھے نے۔ اور میں بینتی کرا، سارے اچھے بھی نہیں ہوں دے، سارے ماڑے بھی نہیں ہوں دے، یہ تو تہاڈی اپنی درشٹی ہے کہ تسی کیویں ویکھنا ہے، جیہا ویکھ ہے تیہا ویکھ۔ تو جڑیاں دے اندر کپٹ ہے وہ ادھا ہی سمجھتے ہیں، اندر کپٹ سب کپٹو کر جان ہے، وہ کپٹے کھپے کھپائیں، بس وہ کپٹ دے توکھیاں دے وچ آپ بھی دکھی ہوندے نے، دوسریاں نو بھی دکھ دیندے ہن۔ جی،
ست گر کا پانا چیتن آوے، اپنا سوائے فراہی۔
انہاں نو گرو دا حکم چنگا نہیں لگدا، انہاں نو گرو دی رجا چنگی نہیں لگدی، او گرو دے پانے وچ نہیں رہندے، او تا اپنے سوائے فراہی، اپنے سوارتھ وچ۔ جڑے لوگ سوارتھی ہوندے نے، تسی کدے ویکھیو انہاں نو، او دھرم نو وی کماون گے، سماج نو وی کماون گے، اتوں تک ملک دی راجنیتی نو بھی کماؤندے نے اپنے سوارتھ وچ، کیونکہ انہاں دا اپنا سوارتھ ہے، انہاں نے اپنے سوارتھ نو مکھ رکھ کے ہر فیصلہ کرنا ہے۔ یہ او کون نے جنہاں نو گرو دا پانا چنگا نہیں لگدا، انہاں نو اس گل دا پتہ ہی نہیں، ہونا کی ہے، ہونا تے او ہے جو گرو دے پانے وچ ہے۔ جی، انہوں نے یہ پتا ہوں کہ اپنے پانے جو چلے پائی وچھڑ چوٹا کھاوے، جڑا اپنے پانے میں چلے گا وہ وچھڑے گا، جڑا وچھڑے گا وہ در در دیا ٹھوکرا کھاوے گا۔ ہاں جی،
کرپا کرے جے اپنی تاں نانک سبد سماہی۔
گرو چوتھے پاتشاہ مہاراج وڈے ستگراں دا نام درج کر کے کہندے نے، نانک جنہاں تے پرمیشر دی کرپا ہوئے گی وہ شبد دی کمائی کرن گے، وہ بانی پڑھن گے، وہ بانی وچارن گے، وہ بانی منن گے، وہ بانی دے انسار اپنے جیون دے سنسکار بناون گے، وہ بانی دے انسار اپنے جیون دے کرم کرن گے۔ پر جڑے ਅਕਲ ਦੀ ਸਤਾ 'ਤੇ ਬੈਠੇ ਨੇ, ਬੁੱਧੀ ਦੀ ਸਤਾ 'ਤੇ ਬੈਠੇ ਨੇ, ਜਿਹੜੇ ਕੇਵਲ ਦਿਮਾਗ ਦਾ ਵਿਸ਼ਾ ਬਣਾ ਕੇ ਬੈਠੇ ਨੇ, ਉਹ ਕਦੋਂ ਭਰੋਸਾ ਕਰਨਗੇ? ਅੱਜ ਵੀ ਬੜੇ ਲੋਕ ਨੇ, ਪੁੱਛੋ ਤੂੰ ਇਹ ਕੰਮ ਕਿਉਂ ਨਹੀਂ ਕੀਤਾ, ਕਹਿੰਦੇ ਮੇਰੇ ਮਾਤਾ ਜੀ ਨੇ ਮਨ੍ਹਾ ਕੀਤਾ ਸੀ। ਪੁੱਛੋ ਤੇਰੀ ਮਾਤਾ ਜੀ ਨੇ PhD ਕੀਤੀ ਸੀ? ਨਹੀਂ ਜੀ। ਕੀ ਕੀਤਾ ਸੀ? ਤੇਰੇ ਮਾਤਾ ਜੀ ਕੋਈ ਸਕਾਲਰ ਸਨ, ਕੋਈ ਪ੍ਰੋਫੈਸਰ ਸਨ? ਉਹਨਾਂ ਨੇ ਕਿਸ ਆਧਾਰ 'ਤੇ ਤੈਨੂੰ ਇਸ ਗੱਲ ਤੋਂ ਮਨ੍ਹਾ ਕੀਤਾ ਸੀ? ਉਹ ਕਹਿੰਦਾ ਮੈਨੂੰ ਕੁਛ ਨਹੀਂ ਪਤਾ, ਮੈਨੂੰ ਸਿਰਫ ਇਹ ਪਤਾ ਵੀ ਮੇਰੀ ਮਾਂ ਨੇ ਕਿਹਾ ਅਤੇ ਮੇਰੀ ਮਾਂ ਮੇਰੇ ਵਾਸਤੇ ਰੱਬ ਦਾ ਰੂਪ ਹੈ, ਅਤੇ ਜ਼ਰੂਰ ਮੇਰੀ ਮਾਂ ਭਜਨ ਬੰਦਗੀ ਕਰਦੀ ਹੈ, ਪਾਠ ਪੂਜਾ ਕਰਦੀ ਹੈ, ਦਿਨ ਰਾਤ ਰੱਬ ਨੂੰ ਸਿਮਰਦੀ ਹੈ, ਅਤੇ ਹੋ ਸਕਦਾ ਉਹਦੇ ਵਿੱਚ ਬੈਠ ਕੇ ਗੱਲ ਮੈਨੂੰ ਰੱਬ ਨੇ ਹੀ ਅਖਵਾਈ ਹੋਵੇ ਵੀ ਤੂੰ ਨਾ ਕਰ ਪਾਈ। ਅਸੀਂ ਹਰ ਗੱਲ ਨੂੰ ਅਕਲ ਦੇ ਨਾਲ ਜਿਹੜਾ ਜੋੜਨਾ ਸ਼ੁਰੂ ਕਰ ਦਿੱਤਾ ਹੈ ਨਾ, ਉਹ ਠੀਕ ਨਹੀਂ ਹੈਗਾ। ਅਕਲ ਇੱਥੇ ਵਰਤੀ ਜਾਂਦੀ ਨਾ ਜਿਹੜੀ ਭਗਤ ਕਬੀਰ ਜੀ ਨੇ ਸਮਝਾਈ ਕਿ ਕਹੋ ਕਬੀਰ ਪ੍ਰਗਟ ਪਈ ਖੇਡ, ਲੇਲੇ ਕਹੋ ਚੁੰਘੇ ਨਿਤ ਭੇਡ। ਇਹ ਠੀਕ ਸੀ ਕਿ ਜਦੋਂ ਮਾਂ ਦੀ ਗੱਲ ਮੰਨ ਲਈ ਤਾਂ ਫਿਰ ਉੱਥੇ ਉਸ ਗਿਆਨ ਨੂੰ ਵਰਤ ਲਿਆ ਜਾਂਦਾ, ਬਜਾਏ ਕਿ ਇਸ ਗੱਲ ਦੇ ਕਿ ਮਾਂ ਦੀ ਗੱਲ ਦਾ ਪੋਸਟਮਾਰਟਮ ਕੀਤਾ ਜਾਂਦਾ ਵੀ ਇਸ ਮਾਂ ਨੇ ਕਿਸ ਆਧਾਰ 'ਤੇ ਗੱਲ ਕੀਤੀ ਜੀ, ਇਹਨੂੰ ਕੋਈ ਗੁਆਂਢਣ ਤਾਂ ਨਹੀਂ ਆ ਕੇ ਕਹਿ ਗਈ, ਇਹਨੂੰ ਕਿਸੇ ਹੋਰ ਨੇ ਤਾਂ ਨਹੀਂ ਭਾੜਾ ਪੜਾ ਦਿੱਤਾ, ਇਹ ਮਾਂ ਕਿਤੇ ਮੇਰੀ ਤਰੱਕੀ ਦੇ ਰਸਤੇ ਵਿੱਚ ਰੁਕਾਵਟ ਤਾਂ ਨਹੀਂ ਬਣਨ ਲੱਗੀ। ਸਾਡਾ ਦਿਮਾਗ ਇਸ ਤਰ੍ਹਾਂ ਉਲਟਾ ਚੱਲਦਾ, ਪਰ ਜਿਨ੍ਹਾਂ 'ਤੇ ਉਸ ਵਾਹਿਗੁਰੂ ਦੀ ਕਿਰਪਾ ਹੋਵੇਗੀ, ਗੁਰੂ ਚੌਥੇ ਪਾਤਸ਼ਾਹ ਮਹਾਰਾਜ ਸਮਝਾਉਂਦੇ ਨੇ, ਉਹ ਗੁਰੂ ਦੇ ਸ਼ਬਦ ਨੂੰ ਕਮਾਉਣਗੇ, ਉਹਨਾਂ ਦੀ ਸਮਾਈ ਗੁਰੂ ਦੇ ਸ਼ਬਦ ਵਿੱਚ ਹੋਵੇਗੀ। ਹਾਂਜੀ।
ਮਹੱਲਾ ਚੌਥਾ, ਮਨ ਮੁਖ ਮਾਇਆ ਮੋਹੇ ਵਿਆਪੇ, ਦੂਜੇ ਪਾਏ ਮਨੁਆ ਥਿਰ ਨਾਹੇ।
ਮਨਮੁਖ ਕੌਣ ਹੈ? ਜਿਹੜਾ ਮਾਇਆ ਦੇ ਵਿੱਚ ਪ੍ਰਵਿਰਤ ਹੈ। ਮਾਇਆ ਕੀ ਹੈ? ਦੁਨੀਆਂ ਦਾ ਉਹ ਹਰ ਪਦਾਰਥ, ਦੁਨੀਆਂ ਦੀ ਉਹ ਹਰ ਮਾਣ ਪਦਵੀ ਜਿਹੜੀ ਸਾਨੂੰ ਰੱਬ ਤੋਂ ਤੋੜਦੀ ਹੈ। ਮਨਮੁਖ ਲੋਕ ਉਹ ਨੇ ਜਿਹੜੇ ਇਸ ਮਾਇਆ ਦੇ ਮੋਹ ਵਿੱਚ ਗਲਤਾਨ ਰਹਿੰਦੇ ਨੇ, ਉਹ ਦੂਜੇ ਪਿਆਰ ਦੇ ਵਿੱਚ ਮਸਤ ਰਹਿੰਦੇ ਨੇ, ਇਸੇ ਕਰਕੇ ਉਹਨਾਂ ਦਾ ਮਨ ਟਿਕਦਾ ਹੀ ਨਹੀਂ ਕਿਤੇ। ਮਨਮੁਖ ਨੂੰ ਤੁਸੀਂ ਕਿਤੇ 10 ਬੰਦੇ ਭਾਈਚਾਰੇ ਦੇ ਤੌਰ 'ਤੇ ਬਿਠਾ ਕੇ ਕੋਈ ਗੱਲ ਸਮਝਾ ਵੀ ਦਿਓਗੇ ਨਾ, ਤਾਂ ਜਦੋਂ ਕਮਰੇ 'ਚੋਂ ਬਾਹਰ ਨਿਕਲੇਗਾ ਫਿਰ ਘੁੰਮ ਜਾਏਗਾ। ਗੁਰਮੁਖ ਆਦਮੀ ਨੂੰ ਇੱਕ ਆਦਮੀ ਕਹਿ ਦੇਵੇ ਉਹ ਮੰਨ ਲਵੇਗਾ, ਮਨਮੁਖ ਨੂੰ 50 ਆਦਮੀ ਵੀ ਕਹਿਣਗੇ ਉੱਥੇ ਮੰਨ ਜਾਏਗਾ, ਬਾਹਰ ਜਾਏਗਾ ਫਿਰ ਮੁੱਕਰ ਜਾਏਗਾ। ਅਸੀਂ ਕਹਿੰਦੇ ਹਾਂ ਉਹ ਨਾ ਭਾਅ ਜੀ, ਇਹਨੂੰ ਸਮਝਾਉਣ ਦਾ ਕੋਈ ਫਾਇਦਾ ਨਹੀਂ, ਇਹਨੇ ਇੱਥੇ ਗੱਲ ਕਰਕੇ ਬਾਹਰ ਜਾ ਕੇ ਮੁੱਕਰ ਜਾਣਾ। ਜੋ ਕੌਣ ਹੈ? ਉਹ ਮਨਮੁਖ ਹੈ, ਕਿਉਂਕਿ ਉਹ ਦੂਜੇ ਭਾਏ ਵਿੱਚ ਹੈ, ਇਸੇ ਕਰਕੇ ਉਹ ਥਾਂ ਥਾਂ 'ਤੇ ਉਹਦੀ ਜਿਹੜੀ ਭਟਕਣਾ ਹੈ ਉਹ ਮੁੱਕਦੀ ਨਹੀਂ, ਉਹਦਾ ਆਪਣਾ ਮਨ ਸਥਿਰ ਨਹੀਂ, ਉਹਦਾ ਆਪਣਾ ਹੀ ਮਨ ਇੱਕ ਨਹੀਂ ਹੈ। ਔਰ ਧਰਮ ਦੀ ਦੁਨੀਆਂ ਦੇ ਵਿੱਚ ਸਿਰਫ ਇਹੀ ਇੱਕ ਨੁਕਤਾ ਹੈ ਕਿ ਇਹ ਮਨ ਹਰ ਜੀ ਧਿਆਏ ਤੋਂ ਇੱਕ ਮਨ ਇੱਕ ਚਿੱਤ ਭਾਏ, ਇੱਕ ਮਨ ਹੋ ਕੇ ਇੱਕ ਚਿੱਤ ਹੋ ਕੇ। ਹੁਣ ਮਨ ਵੀ ਇੱਕ ਹੈ ਪਰ ਦੁਬਧਾ ਵਿੱਚ ਰਹਿੰਦਾ, ਚਿੱਤ ਵੀ ਇੱਕ ਹੈ ਦੋ ਚਿੱਤੀ ਵਿੱਚ ਰਹਿੰਦਾ। ਸਤਿਗੁਰੂ ਰੋਜ਼ ਸਮਝਾਉਂਦੇ ਨੇ ਜੇ ਇੱਕ ਹੋਏ ਤਾਂ ਉਗਵੈ। ਹੁਣ ਅਨਾਜ ਦਾ ਹਰ ਦਾਣਾ ਤੁਸੀਂ ਦੋ ਫਾੜ ਕਰ ਦਿਓਗੇ ਉਹ ਕਿਵੇਂ ਉੱਗੇਗਾ? ਉਹਦੇ ਤੋਂ ਬਨਸਪਤੀ ਕਿਵੇਂ ਪੈਦਾ ਹੋਏਗੀ? ਉਹਦੇ ਤੋਂ ਅਨਾਜ ਕਿਵੇਂ ਪੈਦਾ ਕੀਤਾ ਜਾ ਸਕਦਾ? ਉਹਦੇ ਤੋਂ ਬੋਲ ਕਿਵੇਂ ਜੰਮ ਸਕਦਾ? ਸਾਡੀ ਹਮੇਸ਼ਾ ਦੁਬਧਾ ਬਣੀ ਰਹਿੰਦੀ ਹੈ, ਇਸੇ ਕਰਕੇ ਬਣਦੀ ਹੈ ਕਿਉਂਕਿ ਅਸੀਂ ਮਨਮੁੱਖ ਹਾਂ, ਅਸੀਂ ਮਾਇਆ ਦੇ ਮੋਹ ਦੇ ਵਿੱਚ ਵਿਆਪੇ ਹੋਏ ਹਾਂ, ਗਲਤਾਨ ਹਾਂ। ਹਾਂਜੀ।
ਅੰਨ ਦਿਨ ਜਲਤ ਰਹੇ ਦਿਨ ਰਾਤੀ, ਹਉਮੈ ਖਪਹਿ ਖਪਾਹੇ।
ਦਿਨ ਰਾਤ ਸਾਡਾ ਇਵੇਂ ਹੀ ਬਤੀਤ ਹੁੰਦਾ, ਅਸੀਂ ਸੜਦੇ ਰਹਿੰਦੇ ਹਾਂ, ਹਉਮੈ ਦੇ ਵਿੱਚ ਅਸੀਂ ਖਪਦੇ ਰਹਿੰਦੇ ਹਾਂ। ਜਲਤ ਦਾ ਅਰਥ ਹੁੰਦਾ ਸੜਨਾ।
ਇਸ ਮਨ ਮੁਖਤਾ ਦੇ ਕਾਰਨ, ਇਸ ਅਗਿਆਨਤਾ ਦੇ ਕਾਰਨ ਅਸੀਂ ਦਿਨ ਰਾਤ ਸੜਦੇ ਹਾਂ। ਦਿਨ ਰਾਤ ਸਾਡੀ ਇਹ ਹਉਮੈ ਜਿਹੜੀ, ਮੂਰਖਤਾ ਜਿਹੜੀ ਹੈ, ਇਹ ਸਾਨੂੰ ਆਪ ਨੂੰ ਵੀ ਦੁਖੀ ਕਰਦੀ ਹੈ, ਸਾਡੇ ਰਾਹੀਂ ਦੂਜਿਆਂ ਨੂੰ ਵੀ ਦੁੱਖ ਪਹੁੰਚਾਉਂਦੀ ਹੈ। ਹਾਂਜੀ,
ਅੰਤਰ ਲੋਭ ਮਹਾ ਗੁਬਾਰਾ, ਤਿੰਨ ਕੈ ਨਿਕਟ ਨਾ ਕੋਈ ਜਾਹੇ।
ਅੰਦਰ ਲੋਭ ਦਾ ਗੁਬਾਰ ਹੈ, ਅੰਧੇਰਾ ਹੈ, ਲਾਲਚ ਹੈ ਤੇ ਚਾਨਣ ਕੋਈ ਨਹੀਂ ਹੈ। ਹੁਣ ਲਾਲਚ ਤੇ ਬਹੁਤ ਹੈ, ਵੱਡੀ ਪਦਵੀ ਦਾ ਬੜਾ ਲਾਲਚ ਹੈ, ਧਨ ਦੌਲਤ ਦਾ ਬੜਾ ਲਾਲਚ ਹੈ, ਮਾਣ ਸਨਮਾਨ ਦਾ ਬੜਾ ਲਾਲਚ ਹੈ, ਪਰ ਅਗਿਆਨਤਾ ਹੈ। ਪਤਾ ਨਹੀਂ ਇਹ ਚੀਜ਼ਾਂ ਮਿਲਦੀਆਂ ਕਿੱਥੋਂ ਨੇ, ਕਿਵੇਂ ਮਿਲਣਗੀਆਂ, ਕਿਵੇਂ ਇਹ ਚੀਜ਼ਾਂ ਪ੍ਰਾਪਤ ਹੋਣਗੀਆਂ, ਕਿੱਥੋਂ ਲੈਣੀਆਂ ਚਾਹੀਦੀਆਂ ਨੇ, ਇਹ ਹਮੇਸ਼ਾ ਧਿਆਨ ਰੱਖਣਾ। ਅਕਲੀ ਸਾਹਿਬ ਸੇਵੀ ਹੈ, ਅਕਲੀ ਪਾਈਏ ਮਾਣ। ਜਦੋਂ ਤੁਹਾਨੂੰ ਕੋਈ ਇੱਜ਼ਤ ਦੇਣ ਆਵੇ ਨਾ, ਪਤਾ ਕਰ ਲਿਓ ਕਿੱਥੋਂ ਆਇਆ ਹੈ, ਕਿੰਨੇ ਘੱਲਿਆ। ਬੜੇ ਲੋਕ ਨੇ ਜਿਨ੍ਹਾਂ ਨੂੰ ਇਹ ਮਾਣ ਸਨਮਾਨ ਨੇ ਜੀਵਨ ਦੇ ਵਿੱਚ ਬਰਬਾਦ ਕਰ ਦਿੱਤਾ, ਕਿਉਂਕਿ ਦੇਣ ਵਾਲਿਆਂ ਦਾ ਪਤਾ ਹੀ ਨਹੀਂ ਕੀਤਾ, ਇੰਨਾ ਭੁੱਖ, ਇੰਨਾ ਲਾਲਚ ਸੀ, ਬਸ ਦੇ ਜਾਓ ਜੀ, ਲਾਲਚ ਹੀ ਇਤਨਾ ਹੈ। ਪਰ ਉਹ ਲਾਲਚ ਅਗਿਆਨਤਾ ਦੇ ਨਾਲ ਭਰਿਆ ਹੋਇਆ ਹੈ। ਲਾਲਚ ਹੋਣਾ ਮਾੜਾ ਨਹੀਂ ਹੈ, ਪਰ ਉਹਦੇ ਨਾਲ ਗਿਆਨ ਹੋਣਾ ਚਾਹੀਦਾ, ਸਮਝ ਹੋਣੀ ਚਾਹੀਦੀ ਹੈ। ਪਰ ਇੱਥੇ ਲਾਲਚ ਹੈ, ਫਿਰ ਅਗਿਆਨਤਾ, ਪਤਾ ਹੀ ਨਹੀਂ ਕਿ ਮੈਨੂੰ ਕਿਸ ਗੱਲ ਦਾ ਲਾਲਚ ਦਿੱਤਾ ਜਾ ਰਿਹਾ ਹੈ। ਬੜੀ ਹਾਸ ਰਸ ਜੀ ਗੱਲ ਹੈ, ਇੱਕ ਜਥੇਬੰਦੀ ਦਾ ਮੁਖੀ ਕਹਿੰਦਾ ਜੀ ਤੁਹਾਨੂੰ ਚੇਅਰਮੈਨ ਬਣਾ ਦਿੱਤਾ, ਕਹਿੰਦਾ ਜੀ ਪ੍ਰਧਾਨ ਜੀ ਤੁਹਾਡਾ ਧੰਨਵਾਦ, ਕਿੱਥੋਂ ਦਾ ਬਣਾਇਆ ਜੇ, ਕਹਿੰਦੇ ਨਿਗਮ ਬੋਧ ਗਾਰਡ ਦਾ, ਮੈਂ ਖੁਦ ਉੱਥੇ ਬੈਠਾ ਸੀ। ਕਹਿੰਦਾ ਵੱਤ ਮੁੜ ਚਿੱਠੀ ਤੇ ਮਿਲੀ ਨਹੀਂ ਉਹਨੂੰ, ਬਾਅਦ 'ਚ ਜਾ ਕੇ ਸਮਝ ਆਈ ਵੀ ਇਹ ਕਹਿੰਦੇ ਨੇ ਵੀ ਤੈਨੂੰ ਮੜੀਆਂ ਦਾ ਚੇਅਰਮੈਨ ਲਾ ਦਿੱਤਾ। ਮੈਂ ਖੁਦ ਉੱਥੇ ਮੌਜੂਦ ਸੀ ਜਦੋਂ ਇਹ ਗੱਲ ਹੋਈ, ਮੁੜ ਕੇ ਗੱਲ ਹਾਸੇ ਵਿੱਚ ਪੈ ਗਈ। ਹੁਣ ਲਾਲਚ ਕੀ ਹੈ? ਲਾਲਚ ਹੈ ਵੀ ਪਦਵੀ ਹੋਣੀ ਚਾਹੀਦੀ, ਪਤਾ ਕਰ ਲਓ ਵੀ ਹੈ ਕਾਹਦੀ ਹੈ। ਸਤਿਗੁਰੂ ਪਿਤਾ ਮਹਾਰਾਜ ਸਮਝਾਉਂਦੇ ਨੇ, ਅੰਤਰ ਲੋਭ ਮਹਾ ਗੁਬਾਰ, ਤਿੰਨ ਕੈ ਨਿਕਟ ਨਾ ਕੋਈ ਜਾਹੇ। ਇਸੇ ਕਰਕੇ ਇਹੋ ਜਿਹੇ ਲਾਲਚੀਆਂ ਦੇ ਨੇੜੇ ਕੋਈ ਨਹੀਂ ਜਾਂਦਾ। ਹਾਂਜੀ,
ਓਏ ਆਪ ਦੁਖੀ ਸੁਖ ਕਬਹੂ ਨਾ ਪਾਵਹਿ, ਜਨਮ ਮਰਹਿ ਮਰ ਜਾਹੇ।
ਉਹ ਆਪ ਵੀ ਦੁਖੀ ਹੁੰਦੇ ਨੇ, ਉਹਨਾਂ ਨੂੰ ਕਦੇ ਸੁਪਨੇ ਵਿੱਚ ਵੀ ਸੁੱਖ ਨਹੀਂ ਮਿਲਦਾ। ਉਹੀ ਲੋਕ ਨੇ ਜਿਹੜੇ ਮਰਦੇ ਨੇ, ਜੰਮਦੇ ਨੇ, ਆਵਾਗਮਨ ਦੇ ਚੱਕਰ ਵਿੱਚ ਰਹਿੰਦੇ ਨੇ। ਹਾਂਜੀ,
ਨਾਨਕ ਬਖਸ ਲਏ ਪ੍ਰਭ ਸਾਚਾ, ਜੇ ਗੁਰ ਚਰਨੀ ਚਿਤ ਲਾਹੇ।
ਗੁਰੂ ਰਾਮਦਾਸ ਮਹਾਰਾਜ ਮੁੜ ਇਸ ਦੂਸਰੇ ਸ਼ਲੋਕ ਵਿੱਚ ਸਮਝਾਉਂਦੇ ਨੇ ਕਿ ਨਾਨਕ ਜਿਨ੍ਹਾਂ ਨੂੰ ਉਹ ਬਖਸ਼ ਲੈਂਦਾ, ਸੱਚਾ ਵਾਹਿਗੁਰੂ ਜਿਹੜਾ ਹੈ, ਪਰਮਾਤਮਾ ਜਿਹੜਾ ਹੈ, ਉਹੀ ਮਨੁੱਖ ਜਿਹੜੇ ਨੇ ਗੁਰ ਚਰਨੀ ਚਿਤ ਲਾਹੇ, ਉਹਨਾਂ ਦਾ ਚਿੱਤ ਗੁਰੂ ਨਾਲ ਜੁੜਦਾ, ਉਹਨਾਂ ਦੀ ਸੁਰਤ, ਉਹਨਾਂ ਦੀ ਬਿਰਤੀ, ਉਹਨਾਂ ਦਾ ਪਿਆਰ, ਉਹਨਾਂ ਦਾ ਵਿਸ਼ਵਾਸ ਆ ਕੇ ਗੁਰੂ ਦੇ ਚਰਨਾਂ ਵਿੱਚ ਬਣ ਜਾਂਦਾ ਹੈ। ਹਾਂਜੀ,
ਪੌੜੀ ਸੰਤ ਭਗਤ ਪਰਵਾਨ ਜੋ ਪ੍ਰਭ ਪਾਇਆ।
ਗੱਲ ਸਿਰਫ ਇਤਨੀ ਸੀ, ਅਸੀਂ ਪਰਮਾਤਮਾ ਨੂੰ ਕਿਵੇਂ ਪਾ ਜਾਈਏ। ਗੁਰੂ ਨੂੰ ਪੁੱਛਣਾ ਸੀ, ਸਤਿਗੁਰੂ ਜੀ ਤੁਸੀਂ ਦੱਸੋ ਮੈਂ ਕਿੱਦਾਂ ਦੇ ਕੱਪੜੇ ਪਾਇਆ ਕਰਾਂ, ਮੈਂ ਕਿੱਦਾਂ ਦੇ ਸ਼ਬਦ ਬੋਲਿਆ ਕਰਾਂ। ਫਿਰ ਕੇ ਅੱਗੇ ਰੱਖੀਐ ਜਿੱਤ ਦਿਸੈ ਦਰਬਾਰ, ਮੋਹੋਂ ਕੇ ਬੋਲਣ ਬੋਲੀਐ ਜਿੱਤ ਸੁਣ ਧਰੇ ਪਿਆਰ। ਪੁੱਛਣਾ ਤਾਂ ਇਹ ਸੀਗਾ, ਅਸੀਂ ਉਹਨੂੰ ਕਿਵੇਂ ਚੰਗੇ ਲੱਗੀਏ। ਹੁਣ ਉਸ ਪਾਸੇ ਦੀ ਤਾਂ ਕੋਈ ਗੱਲ ਹੀ ਨਹੀਂ ਹੈਗੀ ਵੀ ਗੁਰੂ ਨੂੰ ਕਿਵੇਂ ਸਿੱਖ ਚੰਗਾ ਲੱਗੇ, ਰੱਬ ਨੂੰ ਕਿਵੇਂ ਚੰਗਾ ਲੱਗੇ। ਜਿਹੜੇ ਰੱਬ ਨੂੰ ਚੰਗੇ ਲੱਗ ਗਏ, ਸਤਿਗੁਰੂ ਕਹਿੰਦੇ ਨੇ, ਉਹ ਸੰਤ ਵੀ ਨੇ, ਉਹ ਭਗਤ ਵੀ ਨੇ, ਉਹ ਪ੍ਰਵਾਨ ਵੀ ਨੇ। ਉਹਨਾਂ ਦਾ ਸੰਤ ਬਣਨਾ ਵੀ ਪ੍ਰਵਾਨ ਹੈ, ਉਹਨਾਂ ਦਾ ਭਗਤ ਅਖਵਾਉਣਾ ਵੀ ਪ੍ਰਵਾਨ ਹੈ, ਜਿਹੜੇ ਰੱਬ ਨੂੰ ਭਾ ਗਏ ਨੇ। ਜਿਹੜੇ ਰੱਬ ਨੂੰ ਨਹੀਂ ਭਾਏ, ਉਹਨਾਂ ਲਈ ਸਤਿਗੁਰੂ ਦੀ ਬਾਣੀ ਕਹਿੰਦੀ ਹੈ ਕਿ ਇਹ ਹਰ ਕੇ ਸੰਤ ਨਾ ਆਖੀਐ ਬਨਾਰਸ ਕੇ ਠੱਗ। ਇਹ ਤੇ ਬਨਾਰਸ ਦੇ ਕਾਸ਼ੀ ਦੇ ਠੱਗ ਨੇ, ਬਚੋ ਭਾਈ ਇਹਨਾਂ ਕੋਲੋਂ। ਹਾਂਜੀ,
ਸੇਈ ਵਿਚੱਖਣ ਜੰਤਰ ਜਿੰਨੀ ਹਰ ਧਿਆਇਆ।
ਉਹ ਸਿਆਣੇ ਨੇ ਵਿਚੱਖਣ ਜਿਨ੍ਹਾਂ ਨੇ ਹਰੀ ਪਰਮੇਸ਼ਰ ਨੂੰ ਸਿਮਰਿਆ। ਇਸ ਤੋਂ ਵਧੀਆ ਹੋਰ ਰਸਤਾ ਧਰਮ ਦੇ ਵਿੱਚ, ਇਸ ਤੋਂ ਉੱਤਮ ਰਸਤਾ ਧਰਮ ਦੇ ਵਿੱਚ ਕੋਈ ਨਹੀਂ ਹੈਗਾ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੇ ਕਰਮਾ। ਕੋਈ ਕਵੇ ਜੀ ਮੈਂ ਦਾਨ ਕਰਨਾ, ਕੋਈ ਕਵੇ ਮੈਂ ਇਸ਼ਨਾਨ ਕਰਨਾ, ਕੋਈ ਕਵੇ ਮੈਂ ਕੋਈ ਵਰਤ ਨੇਮ ਰੱਖਣੇ ਨੇ, ਕੋਈ ਕਵੇ ਮੈਂ ਤਪ ਕਰਨੇ ਨੇ। ਜਿੰਨੇ ਧਰਮ ਦੇ ਤੁਸੀਂ ਕਰਮ ਗਿਣੋਗੇ, ਕੋਈ ਕਵੇ ਮੈਂ ਪੈਦਲ ਯਾਤਰਾ ਕਰਨੀ ਹੈ, ਸਭ ਤੋਂ ਉੱਤਮ ਕਰਮ ਹੈ ਉਸ ਪ੍ਰਭੂ ਪਰਮਾਤਮਾ ਦੀ ਭਗਤੀ ਬੰਦਗੀ। ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਣ ਕੇ ਕਰਮਾ। ਜਿੰਨੇ ਧਰਮ ਦੇ ਕਰਮ ਗਿਣੋਗੇ, ਵੀ ਐਦਾਂ ਭੁੱਖੇ ਨੂੰ ਰੋਟੀ ਖਵਾ ਕੇ ਵੀ ਧਰਮ ਕੀਤਾ ਜਾ ਸਕਦਾ, ਜੋੜੇ ਪਾਲਿਸ਼ ਕਰਕੇ ਵੀ ਕੀਤਾ ਜਾ ਸਕਦਾ, ਪੋਚਾ ਮਾਰ ਕੇ ਵੀ ਕੀਤਾ ਜਾ ਸਕਦਾ, ਕਿਸੇ ਬਿਮਾਰ ਨੂੰ ਦਵਾਈ ਲੈ ਕੇ ਦੇ ਕੇ ਵੀ ਕੀਤਾ ਜਾ ਸਕਦਾ, ਕਿਸੇ ਨੂੰ ਡਿੱਗੇ ਨੂੰ ਚੁੱਕ ਕੇ ਕੀਤਾ ਜਾ ਸਕਦਾ। ਜਿੰਨੀਆਂ ਤੁਸੀਂ ਧਰਮ ਦੀਆਂ ਗੱਲਾਂ ਕਰੋਗੇ, ਉਹਦੇ ਵਿੱਚੋਂ ਸਭ ਤੋਂ ਸ਼੍ਰੋਮਣੀ ਹੈ ਉਹ ਹਰੀ ਦੀ ਕੀਰਤੀ ਹੈ, ਭਗਤੀ ਹੈ, ਸਿਮਰਨ ਹੈ ਉਹਦਾ, ਬੰਦਗੀ ਉਹਦੀ ਹੈ, ਕਿਉਂਕਿ ਥਿਊਰੀ ਹੈ। ਬਾਕੀ ਥਿਊਰੀ ਤੋਂ ਬਿਨਾਂ ਜਿੰਨੇ ਪ੍ਰੈਕਟੀਕਲ ਕਰੋਗੇ ਸਾਰੇ ਗਲਤ ਹੋ ਜਾਣਗੇ। ਹੁਣ ਚੁੱਕਦੇ ਤਾਂ ਉਹ ਵੀ ਨੇ ਜਿਹੜੇ ਲੋਕਾਂ ਦੀਆਂ ਕਿਡਨੀਆਂ ਵੇਚਦੇ ਨੇ, ਉਹ ਤਾਂ ਕਿਡਨੈਪ ਕਰਕੇ ਲੈ ਕੇ ਜਾਂਦੇ ਨੇ, ਅਤੇ ਚੁੱਕਦੇ ਉਹ ਵੀ ਨੇ ਜਿਨ੍ਹਾਂ ਨੇ ਐਂਬੂਲੈਂਸ ਬਣਾਈਆਂ ਹੋਈਆਂ ਨੇ। ਪਤਾ ਲੱਗ ਜੇ ਸਹੀ ਕਿ ਕੋਈ ਬਿਮਾਰ ਕਿਤੇ ਪਿਆ ਹੈ, ਭੱਜ ਕੇ ਜਾ ਕੇ ਚੁੱਕ ਕੇ ਲਿਆਉਂਦੇ ਨੇ। ਬਸ ਫਰਕ ਇੰਨਾ ਹੀ ਹੈ ਕਿ ਜੇ ਉਹ ਕਿਡਨੈਪ ਕਰਨ ਵਾਲਿਆਂ ਕੋਲ ਵੀ ਧਰਮ ਹੁੰਦਾ ਤਾਂ ਸ਼ਾਇਦ ਉਹ ਬੰਦੇ ਦੇ ਪਾਰਟ ਨਾ ਵੇਚਦੇ। ਇਸ ਕਰਕੇ ਭਾਈ ਪਹਿਲੀ ਗੱਲ ਜਿਹੜੀ ਉਹ ਪਹਿਲਾਂ ਸਿੱਖ ਲਈਏ, ਪਹਿਲੀ ਗੱਲ ਹੈ ਨਾਮ ਜਪਣਾ। ਸਿੱਖ ਧਰਮ ਦਾ ਪਹਿਲਾ ਉਪਦੇਸ਼ ਹੀ ਇਹ ਹੈ। ਹਾਂਜੀ,
ਅੰਮ੍ਰਿਤ ਨਾਮ ਨਿਧਾਨ ਭੋਜਨ ਖਾਇਆ।
ਉਹਨਾਂ ਦੇ ਜੀਵਨ ਦਾ ਭੋਜਨ ਵੀ ਇਹੋ ਹੀ ਹੈ, ਉਹ ਭਜਨ ਨੂੰ ਹੀ ਆਪਣਾ ਭੋਜਨ ਬਣਾਉਂਦੇ ਨੇ। ਬਾਕੀ ਤਾਂ ਉਹ ਜੋ ਕੁਝ ਵੀ ਛਕਦੇ ਛਕਾਉਂਦੇ ਨੇ ਉਹ ਉਹਨਾਂ ਦੇ ਜੀਵਨ ਦੇ ਨਿਰਵਾਹ ਵਾਸਤੇ ਹੈ। ਬੜੇ ਸੋਹਣੇ ਸ਼ਬਦ ਇੱਥੋਂ ਵਿਦਵਾਨਾਂ ਨੇ ਆਪ ਜੀ ਨੂੰ ਕਈ ਵਾਰੀ ਸੁਣਾਏ ਨੇ ਕਿ ਕਈ ਖਾਂਦੇ ਨੇ ਜਿਉਣ ਵਾਸਤੇ, ਅਤੇ ਕਈ ਜਿਉਂਦੇ ਹੀ ਇਸ ਵਾਸਤੇ ਨੇ ਵੀ ਹੋਰ ਖਾ ਲਈਏ, ਹੋਰ ਖਾ ਲਈਏ, ਹੋਰ ਖਾ ਲਈਏ। ਜਿਉਣ ਵਾਸਤੇ ਖਾਣਾ ਮੁਬਾਰਕ ਹੈ, ਪਰ ਖਾਣ ਵਾਸਤੇ ਹੀ ਜਿਉਂਦੇ ਰਹਿਣਾ ਇਹ ਤਾਂ ਇੱਕ ਪਾਪ ਹੈ, ਭੁੱਲ ਹੈ ਸਾਡੀ। ਉਹਨਾਂ ਨੇ ਭਜਨ ਬੰਦਗੀ ਨੂੰ ਹੀ ਆਪਣਾ ਭੋਜਨ ਬਣਾ ਲਿਆ, ਬਾਕੀ ਤਾਂ ਅਲਪ ਆਹਾਰ ਉਹਨਾਂ ਨੇ ਆਪਣੇ ਜੀਵਨ ਦੀ ਪ੍ਰਕਿਰਿਆ ਬਣਾਈ ਹੈ। ਹਾਂਜੀ,
ਸੰਤ ਜਨਾ ਕੀ ਧੂਰ ਮਸਤਕ ਲਾਇਆ।
ਇਹ ਉਹ ਪ੍ਰਾਣੀ ਨੇ ਜਿਹੜੇ ਭਜਨ ਬੰਦਗੀ ਕਰਨ ਵਾਲਿਆਂ ਦੇ ਪੈਰਾਂ ਦੀ ਮਿੱਟੀ ਵੀ ਚੁੱਕ ਕੇ ਮੱਥੇ ਨਾਲ ਲਾ ਲੈਂਦੇ ਨੇ, ਅਤੇ ਅਸੀਂ ਉਹਨਾਂ ਵਿੱਚੋਂ ਹਾਂ ਜਿਹੜੇ ਸ਼ਾਇਦ ਉਹਨਾਂ ਦੇ ਪੈਰਾਂ ਨੂੰ ਵੀ ਖਰੌੜੇ ਹੀ ਦੱਸਦੇ, ਕਹਿੰਦਾ ਖਰੌੜੇ ਪਰੇ ਕਰ ਓਏ। ਸਾਡੀ ਭਾਸ਼ਾ ਵਿੱਚ ਫਰਕ ਹੈ, ਸਾਡੀ ਕਰਨੀ ਵਿੱਚ ਬੜਾ ਫਰਕ ਹੈ। ਜਿਹੜੇ ਉਸ ਰੱਬ ਦੇ ਨਵਾਜੇ ਨੇ ਉਹ ਤੇ ਪ੍ਰਭੂ ਪਿਆਰਿਆਂ ਦੇ ਚਰਨਾਂ ਦੀ ਮਿੱਟੀ ਵੀ ਚੁੱਕ ਕੇ ਮਸਤਕ ਨਾਲ ਲਾਉਂਦੇ ਨੇ। ਹਾਂਜੀ,
ਨਾਨਕ ਭਏ ਪੁਨੀਤ ਹਰ ਤੀਰਥ ਨਹਾਇਆ।
ਪਰ ਮੇਰੀ ਇਸ ਬੇਨਤੀ ਦੇ ਅਰਥ ਉਹ ਨਾ ਕਰ ਲੈਣਾ ਜਿਹੜੇ ਹੋ ਰਹੇ ਨੇ ਕਿ ਜੋੜਾ ਘਰ ਚੋਂ ਮਿੱਟੀ ਕੱਢ ਕੇ ਅਤੇ ਉਹ ਸਿੱਖਾਂ ਨੂੰ ਦਿਓ, ਅੰਮ੍ਰਿਤਧਾਰੀਆਂ ਨੂੰ ਵੀ ਸਵੇਰੇ ਸੁੱਚੇ ਮੂੰਹ ਠੰਡਾ ਜਲ ਲੈ ਕੇ ਛਕਿਆ ਕਰੋ ਜੀ, ਉਹ ਜੋੜਿਆਂ ਦੀ ਧੂੜ ਹੈ, ਰੱਬ ਦਾ ਵਾਸਤਾ, ਗੰਦਗੀ ਨਾ ਖਵਾਓ ਸਿੱਖਾਂ ਨੂੰ। ਇਹ ਸਿੱਖਾਂ 'ਤੇ ਇੰਨਾ ਪਾਪ ਨਾ ਕਰੋ ਕਿ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਹੋਵੇ ਉਹਨਾਂ ਨੂੰ ਜੁੱਤੀਆਂ ਦੇ ਥੱਲੇ ਲੱਗੀ ਗੰਦਗੀ ਜਿਹੜੀ ਹੈ ਉਹ ਚਰਨ ਧੂੜ ਬਣਾ ਕੇ ਦਿਓ, ਉਹਨਾਂ ਨੂੰ ਲਿਖ ਦਿਓ ਉੱਤੇ ਜੁੱਤੀਆਂ ਦੀ ਧੂੜ, ਖਾਓ ਜਿੰਨੇ ਖਾਣੀ ਹੈ। ਚਰਨ ਧੂੜ ਉਹਨੂੰ ਨਹੀਂ ਕਹਿੰਦੇ, ਚਰਨ ਜੁੱਤੀ ਦੇ ਵਿੱਚ ਪੈਂਦੇ ਨੇ, ਜੁੱਤੀ ਦੇ ਥੱਲੇ ਚਰਨ ਨਹੀਂ ਪੈਂਦੇ। ਇਸ ਕਰਕੇ ਇਹਦੀ ਗਲਤ ਵਿਆਖਿਆ ਨਾ ਕਰੀਏ, ਇੰਨੀ ਅਗਿਆਨਤਾ ਨਾ ਢੋਈਏ ਆਪਾਂ। ਪ੍ਰਭੂ ਪਿਆਰਿਆਂ ਦੇ ਚਰਨਾਂ ਦੀ ਮਿੱਟੀ ਲੈਣੀ ਹੈ, ਜੁੱਤੀਆਂ ਦੀ ਮਿੱਟੀ ਨਹੀਂ ਚੁੱਕਣੀ ਤੁਸੀਂ। ਇਸ ਕਰਕੇ ਨਾਨਕ ਭੈ ਪੁਨੀਤ ਹਰ ਤੀਰਥ ਨਾਇਆ, ਉਹ ਪਵਿੱਤਰ ਹੋ ਗਏ
ਜਿਹੜੇ ਪ੍ਰਭੂ ਦੇ ਨਾਮ ਤੀਰਥ ਤੇ ਗਏ, ਕਿਉਂਕਿ ਸਿੱਖ ਧਰਮ ਦੇ ਵਿੱਚ ਤੀਰਥ ਨਾਵਣ ਜਾਓ, ਕਰੋ ਕਿਰਪਾ, ਤੀਰਥ ਨਾਵਣ ਜਾਓ, ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ, ਜਿਨ੍ਹਾਂ ਤੇ ਉਸ ਵਾਹਿਗੁਰੂ ਨੇ ਕਿਰਪਾ ਕੀਤੀ ਉਹ ਪਵਿੱਤਰ ਹੋ ਗਏ, ਉਹ ਪ੍ਰਭੂ ਦੇ ਇਸ ਨਾਮ ਰੂਪੀ ਤੀਰਥ ਤੇ ਆਏ, ਉਹਨਾਂ ਨੇ ਭਜਨ ਬੰਦਗੀ ਕੀਤੀ। ਇਤਨੀ ਸੇਵਾ ਪ੍ਰਵਾਨ ਕਰਨਾ ਜੀ, ਭੁੱਲਾਂ ਮੇਰੀਆਂ ਨੇ ਖਿਮਾ ਕਰ ਦੇਣੀਆਂ, ਉਪਦੇਸ਼ ਸਤਿਗੁਰੂ ਜੀ ਦਾ ਹੈ, ਆਪਣੇ ਪੱਲੇ ਬੰਨ ਲੈਣਾ। ਫਤਿਹ ਬੁਲਾਉਣ ਤੋਂ ਪਹਿਲਾਂ ਅੰਤਲੀਆਂ ਦੋ ਪੰਕਤੀਆਂ ਦਾ ਪਾਠ ਆਪਾਂ ਸਾਰੇ ਰਲ ਕੇ ਕਰੀਏ। ਹਾਂਜੀ,
ਸੰਤ ਜਨਾ ਕੀ ਧੂਰ ਮਸਤਕ ਲਾਇਆ ਨਾਨਕ ਭਏ ਪੁਨੀਤ ਹਰ ਤੀਰਥ ਨਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।